ਗਰੀਬ ਦੁਆਜ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉਂ ਚਿਤ ਲਾਵੈ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਪੀਨਾ ਨਿਜ ਘਰ ਆਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਗੁਰੂ ਸਾਹਿਬ ਜੀ ਦੀ ਪਾਵਨ ਬਾਣੀਆਂ ਦਾ ਨਿਤਨੇਮ ਸ੍ਰੀ ਆਸਾ ਜੀ ਦੀ ਵਾਰਾਂ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਨਾਲ ਜੋੜੀਏ। ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਸ਼ਬਦਾਂ ਦੀ ਵਿਚਾਰ ਸਰਵਣ ਕਰੀਏ। ਗੁਰਬਾਣੀ ਦੇ ਵਿੱਚ ਕਈ ਸਿਧਾਂਤ ਮਹਾਰਾਜ ਜੀ ਨੇ ਦੱਸੇ ਹਨ। ਜਿਹੜਾ ਸਭ ਤੋਂ ਵੱਡਾ ਸਾਡੇ ਲਈ ਸਾਡੇ ਕਲਿਆਣ ਦਾ ਸਿਧਾਂਤ ਹੈ ਜੋ ਮਹਾਰਾਜ ਸਾਹਿਬ ਜੀ ਨੇ ਦੱਸਿਆ ਹੈ ਉਹ ਗੁਰੂ ਔਰ ਪਰਮੇਸ਼ਰ ਦੀ ਕਿਰਪਾ ਗੁਰਪ੍ਰਸਾਦ ਗੁਰੂ ਕਿਰਪਾ ਬਹੁਤ ਵੱਡੀ ਚੀਜ਼ ਹੈ। ਇਸ ਤੋਂ ਬਿਨਾਂ ਕੁਛ ਵੀ ਨਹੀਂ। ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ ਨਾਨਕ ਦੀਨ ਭਇਓ ਗੋਬਿੰਦ ਸਿੰਘ ਜਿਉਂ ਪਾਣੀ ਸੰਗ ਪਾਣੀ। ਗੁਰੂ ਕਿਰਪਾ ਕੌੜੇ ਰਾਕਸ਼ ਨੂੰ ਦੇਵਤਾ ਬਣਾ ਸਕਦੀ ਹੈ। ਗੁਰੂ ਕਿਰਪਾ ਸੱਜਣ ਠੱਗ ਦਾ ਭਲਾ ਕਰ ਸਕਦੀ ਹੈ। ਗੁਰੂ ਕਿਰਪਾ ਪ੍ਰੇਮੇ ਕੋਹੜੀ ਦਾ ਕੋਹੜ ਰਾਜੀ ਕਰ ਸਕਦੀ ਹੈ। ਗੁਰੂ ਕਿਰਪਾ ਭਿਖਾਰੀਆਂ ਨੂੰ ਰਾਜ ਦੇ ਸਕਦੀ ਹੈ। ਗੁਰੂ ਕਿਰਪਾ ਕੀੜੀ ਨੂੰ ਹਾਥੀ ਬਣਾ ਸਕਦੀ ਹੈ। ਗੁਰੂ ਕਿਰਪਾ ਇਨਸਾਨ ਨੂੰ ਭਗਵਾਨ ਬਣਾ ਸਕਦੀ ਹੈ। ਸੋ ਵੱਡੀ ਚੀਜ਼ ਹੈ ਗੁਰੂ ਦੀ ਕਿਰਪਾ। ਜੋ ਕਿਰਪਾ ਗੋਬਿੰਦ ਪਈ। ਜਦੋਂ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਹੈ ਤਾਂ ਫਿਰ ਕੀ ਮਿਲਦਾ ਹੈ? ਸੁੱਖ ਸੰਪਤ ਹਰ ਨਾਮ ਫਲ ਪਾਏ। ਸਾਰੇ ਸੁੱਖ ਸਾਰੀਆਂ ਵਡਿਆਈਆਂ ਧਨ ਪਦਾਰਥ ਘਰ ਵਿੱਚ ਆ ਜਾਂਦੇ। ਜਦੋਂ ਨਾਮ ਮਿਲ ਜਾਂਦਾ ਨਾਮ ਦੇ ਵਿੱਚ ਸਾਰਾ ਕੁਝ ਆ ਜਾਂਦਾ ਕਿਉਂਕਿ ਸਭ ਤੋਂ ਵੱਡੀ ਚੀਜ਼ ਹੈ ਨਾਮ। ਨਾਮ ਤੋਂ ਲੁਕਸ਼ ਅਵਰ ਨਾ ਹੋਏ। ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਸੰਸਾਰ ਵਿੱਚ। ਭਾਵੇਂ ਅਸੀਂ ਸੰਸਾਰੀ ਲੋਕ ਹਾਂ ਸਾਡੀਆਂ ਅੱਖਾਂ ਦੇਖਣ ਦੇ ਸਮਰੱਥ ਨਹੀਂ ਨਾਮ ਦੀ ਸ਼ਕਤੀ ਨੂੰ। ਪਰ ਸਾਧ ਸੰਗਤ ਜੀ ਜਦੋਂ ਗੁਰਬਾਣੀ 'ਚ ਖੋਭਾਂਗੇ ਗੁਰਬਾਣੀ ਵਿੱਚ ਪ੍ਰਵੇਸ਼ ਕਰਾਂਗੇ ਸਾਡੀ ਸੁਰਤੀ ਸ਼ਬਦ ਵਿੱਚ ਜੁੜੇਗੀ ਫਿਰ ਨਾਮ ਦੀ ਮਹਿਮਾ ਦਾ ਪਤਾ ਲੱਗੇਗਾ ਵੀ ਜਿਵੇਂ ਹਾਥੀ ਦੇ ਪੈਰ 'ਤੇ ਸਾਰੇ ਪੈਰ ਆ ਜਾਂਦੇ ਆ। ਜਿੱਥੇ ਨਾਮ ਦਾ ਸੁੱਖ ਆ ਜਾਂਦਾ ਉੱਥੇ ਸਾਰੇ ਸੁੱਖ ਆ ਜਾਂਦੇ ਆ। ਕਿਹੜੀਆਂ ਕਿਹੜੀਆਂ ਪ੍ਰਾਪਤੀਆਂ ਹੁੰਦੀਆਂ ਸੱਚੇ ਪਾਤਸ਼ਾਹ ਸਾਹਿਬ ਪੰਜਵੇਂ ਸਤਿਗੁਰੂ ਅਰਜਨ ਦੇਵ ਜੀ ਦੱਸ ਰਹੇ ਨੇ। ਸਰਵਣ ਕਰੋ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾਂ ਅਪੁਸ਼ਟ ਬਾਤ ਤੇ ਪਈ ਸੀਧਰੀ ਦੂਧ ਦੁਸ਼ਟ ਸਜਨਈ। ਕਹਿੰਦੇ ਜਿਹੜੀ ਗੱਲ ਪੁੱਠੀ ਉਹ ਸਿੱਧੀ ਹੋ ਗਈ। ਬੜੀ ਵੱਡੀ ਗੱਲ ਹੈ ਕੋਈ ਗੱਲ ਸੰਸਾਰ ਦੇ ਵਿੱਚ ਪੁੱਠੀ ਹੋਵੇ ਦੁੱਖਦਾਈ ਹੋਵੇ ਕਸ਼ਟਦਾਈ ਹੋਵੇ ਉਹ ਸਿੱਧੀ ਹੋ ਜਾਵੇ ਸੁਖਦਾਈ ਬਣ ਜਾਵੇ। ਉਹ ਪਰਮੇਸ਼ਰ ਚਾਹੇ ਤਾਂ ਫਿਰ ਉਹ ਕਹਿੰਦੇ ਲੱਲੂ ਕਰੇ ਅਬਦੀਆਂ ਸਭ ਰੱਬ ਸਿੱਧੀਆਂ ਢੋਵੇ। ਪੰਜਾਬੀ ਦੀ ਕਹਾਵਤ ਹੈ ਵੀ ਉਹ ਤਾਂ ਪੁੱਠੀਆਂ ਕਰਦਾ ਅਤੇ ਪਰਮੇਸ਼ਰ ਸਿੱਧੀਆਂ ਕਰ ਦਿੰਦਾ। ਉਹ ਪੰਥ ਪ੍ਰਕਾਸ਼ ਵਿੱਚ ਇੱਕ ਪ੍ਰਸੰਗ ਆਉਂਦਾ ਕਿ ਜਦੋਂ 18ਵੀਂ ਸਦੀ 'ਚ ਸਿੰਘ ਜੰਗਲਾਂ 'ਚ ਰਹਿੰਦੇ ਸੀਗੇ ਅਤੇ ਮਸਤਾਨੇਦਾਨੇ ਪੰਜਾਬੀ ਲੋਕ ਸੀ। ਕੋਈ ਇਹ ਤਾਂ ਨਹੀਂ ਵੀ ਕੋਈ ਟ੍ਰੇਨਿੰਗ ਉਹਨਾਂ ਨੂੰ ਫੌਜ ਜਿਹੜੀ ਕੋਈ ਜਿਵੇਂ ਸਰਕਾਰੀ ਫੌਜਾਂ ਦੀ ਟ੍ਰੇਨਿੰਗ ਹੁੰਦੀ ਹੈ ਅਤੇ ਇਵੇਂ ਜੀ ਟ੍ਰੇਨਿੰਗ ਤਾਂ ਹੈ ਨਹੀਂ ਸੀ। ਘਰਾਂ 'ਚੋਂ ਨਿਕਲਦੇ ਸੀ ਡਾਂਗ ਸੋਟਾ ਪਰਛਾ ਗੰਡਾਸਾ ਚੁੱਕਿਆ ਤੁਰ ਪਏ। ਜਿਹੜੇ ਤਜਰਬਾ ਕਰ ਜਾਂਦੇ ਸੀ 5-7 ਸਾਲ 10 ਸਾਲ ਦਲ 'ਚ ਰਹਿ ਜਾਂਦੇ ਸੀ ਉਹ ਚੰਗੇ ਖਿਡਾਰੀ ਬਣ ਜਾਂਦੇ ਸੀ ਜੰਗ ਦੇ। ਕਈ ਮੇਰੇ ਵਰਗੇ ਨਵੇਂ ਵੀ ਹੁੰਦੇ ਸੀ। ਉਹ ਪੰਥ ਪ੍ਰਕਾਸ਼ ਵਿੱਚ ਲਿਖਿਆ ਕਹਿੰਦੇ ਉਹ ਬੰਦੂਕਾਂ ਭਰਨ ਅਤੇ ਬੰਦੂਕਾਂ ਭਰਨੀਆਂ ਨਾ ਆਉਣ। ਕਹਿੰਦੇ ਪਹਿਲਾਂ ਗੋਲੀ ਪਾ ਦੇਣ ਉੱਤੋਂ ਬਰੂਦ ਪਾਉਣ ਅਤੇ ਟੋਕੀ ਜਾਣ ਹੁਣ ਪਹਿਲਾਂ ਬਾਲਾ ਪੈਂਦਾ ਬਰੂਦ, ਫਿਰ ਉਹਦੇ ਅੱਗੇ ਗੋਲੀ ਰੱਖਣੀ ਪੈਂਦੀ ਹੈ, ਫਿਰ ਉਹਨੂੰ ਠੋਕਣਾ ਪੈਂਦਾ ਅਤੇ ਪਿਛਲੇ ਪਾਸਿਓਂ ਪਲੀਤਾ ਲਾਈ, ਉਹ ਬਰੂਦ ਨੂੰ ਲੱਗੇਗਾ ਫਿਰ ਗੋਲੀ ਨੂੰ ਧੱਕੇਗਾ ਅੱਗੇ, ਅਤੇ ਜੇ ਗੋਲੀ ਪਹਿਲਾਂ ਪਈ ਹੈ ਤਾਂ ਉਹਨੂੰ ਕੌਣ ਧੱਕੇਗਾ? ਅਤੇ ਉਸ ਕਰਕੇ ਉਹ ਕਹਿੰਦੇ ਪਹਿਲਾਂ ਗੋਲੀ ਪਾ ਦਿੰਦੇ, ਉੱਤੋਂ ਬਰੂਦ ਪਾ ਦਿੰਦੇ, ਅਤੇ ਉੱਤੇ ਪਿਛਲੇ ਪਾਸੋਂ ਪਲੀਤਾ ਜੋਂ ਗਜ ਨਾਲ ਠੋਕੀ ਜਾਂਦੇ, ਅਤੇ ਸਿਆਣੇ ਸਿੰਘ ਕਹਿੰਦੇ ਉਹ ਪਛਤਾਨਿਆ, ਇਹ ਕੀ ਕਰਦਾ, ਪੁੱਠੀ ਭਰੀ ਜਾਂਦਾ, ਕਹਿੰਦਾ ਗੁਰੂ ਸਿੱਧੀ ਕਰ ਦੇਗਾ, ਭਰੋਸਾ ਸੀਗਾ, ਕਹਿੰਦੇ ਗੁਰੂ ਸਿੱਧੀ ਚਲਾ ਦੇਗਾ, ਆਪਾਂ ਨੂੰ ਤਾਂ ਇਵੇਂ ਹੀ ਆਉਂਦੀ ਹੈ ਕਹਿੰਦੀ। ਉਹ ਪੁੱਠੀਆਂ ਬੰਦੂਕਾਂ ਵੀ ਸਿੱਧੀਆਂ ਚੱਲ ਜਾਂਦੀਆਂ ਸੀ ਗੁਰੂ ਦੇ ਭਰੋਸੇ 'ਤੇ, ਅਪੁਸ਼ਟ ਬਾਦ ਦੇ ਭਾਈ ਸੀਧਰੀ, ਪੁੱਠੀਆਂ ਗੱਲਾਂ ਵੀ ਗੁਰੂ ਸਿੱਧੀਆਂ ਕਰ ਦਿੰਦਾ। ਭਾਈ ਸਾਹਿਬ ਬਾਬਾ ਸ਼ਾਮ ਸਿੰਘ ਜੀ ਸਾਡੇ ਅੰਬਾਲੇ 56 ਸਾਲ ਉਹ ਕੀਰਤਨ ਕਰਕੇ ਗਏ ਆ, ਹੁਣੇ ਉਹਨਾਂ ਦਾ ਸਰੀਰ ਸ਼ਾਂਤ ਹੋਇਆ, ਕੋਈ 5-7 ਸਾਲ ਹੋਏ, ਬਲਾਈਂਡ ਸਨ, ਸੂਰ ਮਿਸਾਂ ਜਿਹੜੇ ਭਾਈ ਗੁਰਮੇਜ ਸਿੰਘ ਜੀ ਰਾਗੀ ਦਰਬਾਰ ਸਾਹਿਬ ਜੀ ਨੇ, ਜਿਨ੍ਹਾਂ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਬਰੇਲ ਲਿਪੀ 'ਚ ਹੁਣ ਤਿਆਰ ਕੀਤਾ, ਉਹਨਾਂ ਦੇ ਸਮਝੋ ਉਸਤਾਦ ਵੀ ਸਨ, ਉਹਨਾਂ ਦੇ ਉਹ ਸੀਨੀਅਰ ਸਨ, ਇਕੱਠੇ ਯਤੀਮਖਾਨੇ ਵਿੱਚ ਉਹਨਾਂ ਨੇ, ਮੇਰਾ ਖਿਆਲ ਹੈ 1956 ਚੋਂ ਵਾਲੇ ਆ ਗਏ ਸਨ, ਉਸ ਤੋਂ ਪਹਿਲਾਂ ਪੜ੍ਹੇ ਆ ਬਜ਼ੁਰਗ। ਉਹ ਇਸ ਸ਼ਬਦ ਦਾ ਜਾਪ ਦਿਨ ਰਾਤ ਕਰਦੇ ਹੁੰਦੇ ਸੀ, ਇਸੇ ਸ਼ਬਦ ਅਪੁਸ਼ਟ ਬਾਤ 'ਤੇ ਪਈ ਸੀ ਦੂਧ ਦੁਸ਼ਟ। ਕਈ ਵਾਰੀ ਉਹਨਾਂ ਨੂੰ ਦਫ਼ਤਰੀ ਤੌਰ 'ਤੇ ਕਈ ਪ੍ਰਬੰਧਕਾਂ ਨੇ ਕੋਈ ਚੰਗਾ ਮਾੜਾ ਵੀ ਕਹਿ ਦੇਣਾ, ਉਹਨੂੰ ਕਹਿਣਾ ਠਹਿਰ ਜਾ, ਮੈਂ ਤੈਨੂੰ ਕਰਦਾ ਸਿੱਧਾ ਹੁਣੇ, ਮੈਂ ਤਾਂ ਸਿੱਧਾ ਸੁਪਰੀਮ ਕੋਰਟ ਚੱਲਿਆ। ਸੁਪਰੀਮ ਕੋਰਟ ਕਿੱਥੇ ਜਾਏਗਾ, ਇਹ ਅੱਖਾਂ ਤੋਂ ਦਿਖਦਾ ਨਹੀਂ ਉਹਨਾਂ ਦਾ। ਕਈ ਵਾਰੀ ਕਈ ਇਹੋ ਜਿਹੇ ਪ੍ਰਬੰਧਕ ਆ ਵੀ ਜਾਂਦੇ ਕਮੇਟੀਆਂ ਵਿੱਚ, ਪ੍ਰਧਾਨ ਆ ਗਏ ਕੋਈ ਜਾਂ ਗੁਰਦੁਆਰੇ ਦੇ ਮੈਨੇਜਰ ਆ ਗਏ, ਅਤੇ ਉਹਨਾਂ ਦਾ ਬੋਲਬਾਲਾ ਹੋ ਜਾਣਾ, ਕਈ ਵਾਰੀ ਉਹਨੂੰ ਜ਼ਿਆਦਾ ਤੰਗ ਕਰ ਦੇਣਾ। ਉਹ ਹੁੰਦੇ ਸੀ ਵਿਚਾਰੇ ਬਲਾਈਂਡ, ਅਤੇ ਉਹਨਾਂ ਨੇ ਨਾ ਟ੍ਰੇਨ 'ਤੇ ਚੜ੍ਹਨਾ, ਟਿਕਟ 'ਤੇ ਲੱਗਦੀ ਨਹੀਂ ਸੀ, ਹਰਿਮੰਦਰ ਸਾਹਿਬ ਜਾ ਕੇ ਅਰਦਾਸ ਕਰਨੀ, ਤੀਜੇ ਕਦੇ ਉਹਦੀ ਬਦਲੀ ਹੋ ਜਾਂਦੀ ਸੀ ਉਲੇ ਚਲਦੀ। ਇਹ ਉਹਨਾਂ ਦਾ ਮੈਂ ਪ੍ਰਤੱਖ ਕਈ ਵਾਰੀ ਇਹ ਕੌਤਕ ਵੇਖਿਆ, ਸ਼ਬਦ ਇਹੀ ਪੜ੍ਹਦੇ ਸਨ, ਕਹਿੰਦੇ ਸਾਡਾ ਕਹਿੰਦੇ ਦਾ ਕੌਣ ਹੈ, ਸਾਡੀ ਕਹਿੰਦੇ ਕੌਣ ਸੁਣਦਾ, ਗੁਰੂ ਰਾਮਦਾਸ ਹੀ ਸੁਣਦਾ, ਅਤੇ ਸੁਣਦਾ ਵੀ ਇਹੋ ਜਿਹੀ ਸੀ, ਫਿਰ ਅਗਲਾ ਆ ਕੇ ਪੈਰੀ ਪੈਂਦਾ ਸੀ, ਮਾਂ ਬਖਸ਼ ਦਿਓ ਮਹਾਰਾਜੋ। ਤੋ ਸਾਧ ਸਿੰਘ ਦੀ ਬਾਣੀ ਸਾਰੀਆਂ ਸ਼ਕਤੀਆਂ, ਅਪੁਸ਼ਟ ਬਾਤ ਪਈ ਸੀ ਤੇਰੀ, ਪੁੱਠੀ ਗੱਲ ਸਿੱਧੀ ਹੋ ਜਾਂਦੀ ਹੈ। ਦੂਤ ਦੁਸ਼ਟ ਸਜੇ ਨਹੀਂ, ਜਿਹੜੇ ਦੁਸ਼ਟ ਦੁੱਖ ਦੇਣ ਵਾਲੇ ਦੂਤ ਉਹ ਸੱਜਣ ਬਣ ਜਾਂਦੇ ਆ। ਇਹ ਤਾਂ ਬਹਿਰੂਨੀ ਅਰਥ ਹੈ, ਕਈ ਵਾਰੀ ਐਸਾ ਹੁੰਦਾ ਵੀ ਹੈ, ਹੋਇਆ ਗੁਰੂ ਦੀ ਕਲਾ ਨਾ ਹੁੰਦਾ, ਦੁਸ਼ਮਣ ਮਾਰੇ ਕਹਿੰਦੇ ਦੂਤ ਦੁਸ਼ਮਣ ਸਭ ਤੁਝ ਤੇ ਨਿਵਰੈ, ਪ੍ਰਗਟ ਪ੍ਰਤਾਪ ਤੁਹਾਰਾ, ਜੋ ਜੋ ਤੇਰੇ ਭਗਤ ਦੁਖਾਏ, ਉਹ ਤਤਕਾਲ ਤੁਮਾਰਾ, ਨਿਰਖੋਂ ਤੁਮਰੀ ਔਰ ਹਰਨੀਤ, ਮੁਰਾਦ ਸਹਾਏ ਉਹੇ ਦਾਸ ਕੋ ਕਰ ਗਏ ਉਧਰੋਂ ਮੀਤ, ਜਿਨ ਤੂੰ ਭੇਜੇ ਤਿਨੈ ਬੁਲਾਏ, ਸੁਖ ਸਹਿਜ ਛੇਤੀ ਕਰ ਆਓ, ਅਨੰਤ ਮੰਗਲ ਗੁਣ ਗਾਓ, ਸਹਿਜ ਤੂੰ ਨੇਚਰ ਰਾਜ ਕਮਾਓ, ਤੁਮ ਕਰ ਆਵੋ ਮੇਰੇ ਮੀਤ, ਤੁਮਰੇ ਦੁਖੀ ਹਰ ਆਪ ਨਿਵਾਰੇ, ਅਪਦਾ ਪਈ ਬਤੀਤ। ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਰ ਸਕਦੇ ਨੇ, ਐਸਾ ਹੁੰਦਾ ਹੈ। ਅਤੇ ਇੱਥੇ ਸਤਿਗੁਰੂ ਲਿਖ ਰਹੇ ਨੇ, ਦੂਤ ਦੁਸ਼ਟ ਸੱਜਣ ਨਹੀਂ, ਦੁਸ਼ਟ ਦੁਖੀ ਬੰਦੇ ਵੀ ਸੱਜਣ ਬਣ ਜਾਂਦੇ ਨੇ, ਦ੍ਰਿਸ਼ਟੀ ਬਣ ਜਾਂਦੀ ਸਾਰਿਆਂ ਵਿੱਚ, ਕਾਨਪੁਰ ਦੀ ਜੋਤ ਦੇਖਣ ਵਾਲੇ ਨੂੰ ਦੁਸ਼ਮਣ ਨਜ਼ਰ ਹੀ ਨਹੀਂ ਆਉਂਦਾ। ਬ੍ਰਹਮ ਗਿਆਨੀ ਬਾਬਾ ਅਮਿਤ ਸਿੰਘ ਸਾਹਿਬ ਜੀ ਅਤੇ ਬਾਬਾ ਤਰਨ ਸਿੰਘ ਜੀ ਦੋਵੇਂ ਮਹਾਂਪੁਰਸ਼, ਜਦੋਂ 1918 'ਚ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਗਏ ਨੇ, ਅਤੇ ਬੁੱਢੇ ਦਲ ਵਿੱਚੋਂ ਬਾਬਾ ਤੇਜਾ ਸਿੰਘ ਜਥੇਦਾਰ ਸਾਹਿਬ ਜੀ ਨੇ ਇਹਨਾਂ ਨੂੰ ਸ਼ਸਤਰ ਬਸਤਰ ਘੋੜੇ ਮਾਇਆ ਦੇ ਕੇ ਤੋਰਿਆ ਸੀ, 11 ਸਿੰਘ ਗਏ ਸੀ, ਪਰ ਨਾਲ 3 ਹੀ ਸਿਰੇ ਲੱਗੇ ਸਨ। ਬਹੁਤ ਕਠਿਨ ਤਪ ਸੀਗਾ ਉਦੋਂ ਹਜ਼ੂਰ ਸਾਹਿਬ ਜਾਣਾ, ਪੈਦਲ ਜਾਣਾ, ਨੰਗੇ ਪੈਰੀ ਜਾਣਾ, ਇੰਨੀ ਭਾਵਨਾ ਨਾਲ ਗਏ। ਅਤੇ ਬਾਬਾ ਜੀ ਦੀ ਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ ਸੀ, ਸਾਹਮਣੇ ਇੱਕ ਬਹੁਤ ਵੱਡਾ ਸੱਪ ਜਿਹੜਾ ਉਹ ਫਣ ਖਿਲਾਰ ਕੇ ਰਾਹ ਰੋਕ ਕੇ ਖੜ, ਕਈ ਵਾਰੀ ਸੱਪ ਦੇ ਵਿੱਚ ਜ਼ਹਿਰ ਇੰਨਾ ਭਰ ਜਾਂਦਾ ਹੈ, ਉਹ ਵੇਰ ਜਾਂਦਾ, ਉਹ ਰਾਹ ਰੋਕਦਾ, ਫਿਰ ਉਹ ਰਾਹ ਰੋਕ ਕੇ ਫੁੰਕਾਰੇ ਮਾਰਦਾ ਅਤੇ ਡੰਗਦਾ, ਸੱਪ ਸਾਹਮਣੇ ਮੂੰਹ ਚੋਂ ਅੱਗ ਨਿਕਲੇ, ਉਹਦੇ ਮਾਰੇ ਫੁੰਕਾਰੇ। ਬਾਬਾ ਧਰਮ ਸਿੰਘ ਜਿਹੜੇ ਸਨ ਬਹੁਤ ਬਜ਼ੁਰਗ, ਕਾਲੀ ਫੂਲਾ ਸਿੰਘ ਦੇ ਸਮੇਂ ਤੋਂ ਹੋਏ ਨੇ, ਉਹ 100 ਸਾਲ, 31 ਸਾਲ ਉੱਤੇ ਉਹਨਾਂ ਦੀ ਉਮਰ ਹੋਈ, 1957 ਈਸਵੀ ਛੱਡਿਆ, ਇੰਨੀ ਅਵਸਥਾ ਦੇ ਮਾਲਕ ਬਜ਼ੁਰਗ ਸੀਗੇ, ਪਰ ਉਹਨਾਂ ਦਾ ਸੁਭਾਅ ਕਾਲਾ ਸੀਗਾ। ਤੇ ਬਾਬਾ ਮਹਿਤ ਸਿੰਘ ਦੀ ਜਵਾਨੀ ਦੀ ਉਮਰ ਸੀ, ਪਰ ਸੁਭਾਅ ਬੜਾ ਠੰਡਾ ਸੀ, ਖੇਡ ਬੜੀ ਵੱਖਰੀ ਸੀ ਦੋਵਾਂ ਦੀ, ਪਰ ਪਿਆਰ ਦੋਵਾਂ ਦਾ ਇਹਨਾਂ ਦਾ ਬਹੁਤ ਸੀ, ਮਹਾਂਪੁਰਸ਼ਾਂ ਦਾ, ਸਾਰੀ ਉਮਰ ਇਕੱਠੇ ਰਹਿਣ ਦਾ ਦਾਸਾ ਕੀਤਾ ਸੀ ਅਤੇ ਇਕੱਠੇ ਹੀ ਰਹੇ। ਫਿਰ ਬਾਬਾ ਜੀ ਧਰਮ ਸਿੰਘ ਜੀ ਕਹਿੰਦੇ ਲੈ ਹੁਣ ਮਰਵਾਇਆ ਹੀ ਨਾ, ਤੁਰਨਾ ਨੰਗੇ ਪੈਰ, ਕਹਿੰਦਾ ਹਜ਼ੂਰ ਸਾਹਿਬ ਜਾਣਾ, ਆਹ ਹੁਣ ਜਾਣ ਦੇਗਾ ਤੈਨੂੰ ਹਜ਼ੂਰ ਸਾਹਿਬ, ਰਾਹ ਰੋਕ ਕੇ ਖੜ੍ਹ, ਮੂੰਹ ਜਵਾ ਕੇ ਨਿਕਲਦੀ, ਫੁੰਕਾਰੇ ਮਾਰਦਾ, ਕਿੱਧਰ ਨਹੀਂ ਫੜਕਣ ਦਿੰਦਾ ਆਪਾਂ ਨੂੰ, ਉਹ ਪੂਰਾ ਵੇਧ ਕੇ ਖੜ੍ਹਾ ਸੀ, ਵੱਡਾ ਸੱਪ ਸੀ ਉਹ। ਅਤੇ ਬਾਬਾ ਜੀ ਕਹਿੰਦੇ ਬਾਬਾ ਜੀ ਇਹਦੇ ਵਿੱਚ ਵੀ ਤਾਂ ਉਹੀ ਜੋਤ ਹੈ ਜਿਹੜੀ ਸਾਡੇ ਵਿੱਚ ਹੈ, ਇੱਕਾ ਜੋਤ ਵਰਤਾ ਭਿੰਨ ਭਿੰਨ ਨਾ ਲੜੇ ਕਿਸੇ ਨਹੀਂ ਲੜੇ। ਬਾਬਾ ਜੀ ਉਹਦੇ ਵੱਲ ਦੇਖ ਕੇ ਕਹਿੰਦੇ ਭਾਈ ਗੁਰੂ ਖਾ, ਕਿਸੇ ਕਰਮ ਕਰਕੇ ਤੈਨੂੰ ਇਹ ਜੁਰਮੀ ਮਿਲ ਗਈ, ਆਪਣੇ ਆਪ ਨੂੰ ਪਛਾਣ, ਰਾਹ ਨਹੀਂ ਰੋਕੀ ਜਾਂਦੇ, ਸੱਚਖੰਡ ਜਾ ਰਹੇ, ਰਾਹ ਛੱਡਦੇ। ਕਹਿੰਦੇ ਇਹਦਾ ਸਿਰ ਝੁਕਾ ਕੇ ਅਤੇ ਉਪਰਾਂ ਨੂੰ ਸੱਜ ਗਿਆ। ਇਹ ਬ੍ਰਹਮ ਦ੍ਰਿਸ਼ਟੀ ਮਹਾਂਪੁਰਸ਼ਾਂ ਦੀ ਸਾਧ ਸੰਗਤ ਜੀ, ਦੂਧ ਦੁਸ਼ਟ ਸੱਜ ਨਹੀਂ, ਵੈਰੀਆਂ ਨੂੰ ਦੁਸ਼ਟਾਂ ਨੂੰ ਸੱਜਣ ਬਣਾ ਲੈਂਦੇ ਹੈ। ਅੰਤਰੀ ਵੀ ਅਰਥ ਇਹ ਹੈ ਕਿ ਜਿਹੜੀ ਸਾਡੇ ਅੰਦਰ ਦੀਆਂ ਦੁਸ਼ਟ ਦੇਵ ਸੰਪਦਾ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਹੁਣ ਸੱਜਣ ਬਣ ਗਏ ਹਨ। ਕਾਮ ਦੇ ਦੋ ਰੂਪ ਮਹਾਂਪੁਰਸ਼ਾਂ ਨੇ ਦੱਸੇ ਨੇ, ਇੱਕ ਜੋ ਥੱਲੇ ਨੂੰ ਸੰਸਾਰ ਵਾਲੇ ਪਾਸੇ ਨੂੰ ਵਿਸ਼ੇ ਵਿਕਾਰਾਂ ਨੂੰ ਜਾਂਦਾ ਹੈ, ਦੂਸਰਾ ਇਹਨੂੰ ਉੱਪਰ ਉਲ ਰੇਤਾ ਮਹਾਤਮਾ ਦਸਵੇਂ ਦੁਆਰ ਵਿੱਚ ਚੜ੍ਹਾ ਕੇ ਉਸ ਬਰਮ ਜੋਤੀ ਨੂੰ ਪ੍ਰਕਾਸ਼ਿਤ ਕਰ ਲੈਂਦੇ ਨੇ ਜਿਹੜੀ ਅਕਾਲ ਪੁਰਖ ਸਰੂਪ ਦੇ ਦਰਸ਼ਨ ਕਰਾਉਂਦੀ ਹੈ। ਖੈਰ ਉਹ ਹਰ ਇੱਕ ਬੰਦੇ ਨੂੰ ਨਾ ਸਮਝਾਈ ਜਾ ਸਕਦੀ ਹੈ, ਨਾ ਸਮਝ ਆਉਣ ਵਾਲੀ ਗੱਲ ਹੈ, ਪਰ ਉਹਦੇ ਲਈ ਵਿਦਵਾਨਾਂ ਨੇ ਅਰਥ ਊਰਦਰੇਤਾ ਮੰਨਿਆ ਹੈ। ਊਰਦਰੇਤਾ ਸ਼ਬਦ ਹੈ ਜਿਹਦਾ ਮਤਲਬ ਹੈ ਉੱਪਰ ਨੂੰ ਚੜ੍ਹਾ ਲੈਣਾ ਇਸ ਸ਼ਕਤੀ ਨੂੰ। ਤੋ ਜੈਸੇ ਬਾਬਾ ਦੀਪ ਸਿੰਘ ਜੈਸੇ ਮਹਾਂਪੁਰਸ਼ਾਂ ਦੀ ਊਰਦਰੇਤਾ ਅਵਸਥਾ ਸੀਗੀ ਕਿ ਉਸ ਬਲ ਨਾਲ ਉਹਨਾਂ ਦਾ ਸੀਸ ਤਲੀ 'ਤੇ ਟਿਕ ਗਿਆ ਸੀ, ਉਹ ਗੱਲ ਬੜੀ ਉੱਚੀ ਹੈ। ਸੋ ਐਸੀ ਅਵਸਥਾ ਬਣ ਜਾਂਦੀ ਹੈ, ਕਾਮ ਵੀ ਸੇਵਕ ਬਣ ਜਾਂਦਾ ਹੈ, ਕ੍ਰੋਧ ਜਿਹੜਾ ਹੈ ਉਹ ਵੀ ਰਸ ਦਾ ਰੂਪ ਧਾਰਨ ਕਰਕੇ, ਔਰ ਜਿਹੜਾ ਲੋਭ ਹੈ ਉਹ ਸਾਧ ਸੰਗਤ ਦੀ ਸੰਸਾਰ ਦੀ ਵਿਵਸਥਾ ਨੂੰ ਚਲਾਉਣ ਵਾਲਾ ਬਣ ਜਾਂਦਾ ਹੈ, ਮੋਹ ਪਿਆਰ ਦਾ ਰੂਪ ਧਾਰਨ ਕਰ ਲੈਂਦਾ ਹੈ, ਹੰਕਾਰ ਸਵੈ ਮਾਣ ਦਾ ਰੂਪ ਧਾਰਨ ਕਰ ਲੈਂਦਾ ਹੈ, ਅਤੇ ਅਵਸਥਾ ਹੋਰ ਦੀ ਹੋਰ ਹੋ ਜਾਂਦੀ ਗੁਰੂ ਕਿਰਪਾ ਨਾਲ ਹੁੰਦੀ। ਅੰਧਕਾਰ ਮਹਿ ਰਤਨ ਪ੍ਰਗਾਸਿਓ, ਜਿੱਥੇ ਹਿਰਦੇ ਦੇ ਵਿੱਚ ਅਗਿਆਨਤਾ ਦਾ ਹਨੇਰਾ ਸੀ ਉੱਥੇ ਵੈਰਾਗ ਅਤੇ ਗਿਆਨ ਦਾ ਦੀਵਾ ਜਲ ਰਤਨ, ਇੱਥੇ ਵੈਰਾਗ ਨੂੰ ਕਿਹਾ ਹੈ। ਸਭ ਤੋਂ ਵੱਡਾ ਸਾਧ ਸੰਗਤ ਜੀ ਕੱਲ੍ਹ ਵੀ ਵਿਚਾਰ ਹੋਈ ਸੀ ਵੀ ਵੈਰਾਗ ਬਹੁਤ ਜ਼ਰੂਰੀ ਹੈ, ਪਹਿਲਾਂ ਜੇ ਵੈਰਾਗ ਹੈ ਤਾਂ ਅੱਗੇ ਗੱਲ ਚੱਲਣੀ ਹੈ, ਜੇ ਵੈਰਾਗ ਨਹੀਂ ਤਾਂ ਕੁਛ ਨਹੀਂ, ਫਿਰ ਤਾਂ ਗੁਰਦੁਆਰੇ ਵੜਿਆ ਹੀ ਨਹੀਂ ਜਾਣਾ, ਗੁਰਦੁਆਰੇ ਦੀ ਪੌੜੀ ਨਹੀਂ ਚੜ੍ਹਦਾ ਕੋਈ ਵੈਰਾਗ ਤੋਂ ਬਿਨਾਂ। ਆਖੋ ਸ੍ਰੀ ਵਾਹਿ, ਜਿੰਨਾ ਜਿੰਨਾ ਕਿਸੇ ਨੂੰ ਵੈਰਾਗ ਹੁੰਦਾ ਉਹਨਾਂ ਉਹਨਾਂ ਗਾਂਹ ਦੀ ਗਾਂ ਤੁਰੀ ਜਾਂਦਾ, ਜੇ ਵੈਰਾਗ ਨਹੀਂ ਤੇ ਬਸ ਬਾਹਰ ਹੀ ਗੇੜੇ ਲੱਗ ਰਹੇ ਨੇ, ਅੰਦਰ ਨਹੀਂ ਅਜੇ ਆਪਾਂ ਬੜੇ ਗੁਰੂ ਘਰ ਦੇ, ਅਸੀਂ ਵੀ ਨਹੀਂ ਬੜੇ, ਕਿਉਂਕਿ ਜਿਹੜਾ ਇਹ ਪੌੜੀਆਂ ਨਾ ਸਮਝ ਲੈਣਾ ਜਿਹੜੀਆਂ ਮਿੱਟੀ ਦੀਆਂ ਸੀਮੈਂਟ ਦੀਆਂ ਬਣੀਆਂ ਹੋਈਆਂ ਨੇ, ਇਹ ਪੌੜੀਆਂ ਸੂਖਮ ਗੱਲ ਚੱਲ ਰਹੀ ਹੈ। ਤੋ ਇਸ ਨਾਲ ਪੌੜੀਆਂ ਦੇ ਅੰਦਰ ਜਾਣ ਲਈ ਸਾਧ ਸੰਗਤ ਜੀ ਵੈਰਾਗ ਪਹਿਲਾ ਡੰਡਾ ਹੈ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਹਿਰਦੇ 'ਚ ਅੰਧਕਾਰ ਸੀਗਾ ਉੱਥੇ ਵੈਰਾਗ ਦਾ ਰਤਨ ਪ੍ਰਕਾਸ਼ਿਆ, ਜਦੋਂ ਵੈਰਾਗ ਦਾ ਰਤਨ ਪ੍ਰਕਾਸ਼ਿਆ ਸਮਝੋ ਗਿਆਨ ਦਾ ਵੀ ਨਾਲ, ਗਿਆਨ ਤਾਂ ਅਗਲੀ ਪੌੜੀ ਫਿਰ ਗਿਆਨ ਹੀ, ਅਗਲੀ ਪ੍ਰਾਪਤੀ ਗਿਆਨ ਹੀ ਹੈ, ਵੈਰਾਗ ਦਾ ਡੰਡਾ ਹੈ ਪਹਿਲਾਂ। ਵੈਰਾਗ ਵਿਵੇਕ ਸਮਦਮ ਅਤੇ ਮੋਕਸ਼ਤਾ, ਇਹ ਚਾਰ ਜਿਹੜੇ ਸਾਧ ਸੰਗਤ ਜੀ ਸਾਧਨ ਮੰਨੇ ਮਹਾਂਪੁਰਸ਼ਾਂ ਨੇ, ਵੈਰਾਗ ਪਹਿਲਾ ਹੈ, ਸੰਸਾਰ ਵੱਲੋਂ ਵੈਰਾਗ ਹੋਏਗਾ ਫਿਰ ਉਹਨੂੰ ਵਿਵੇਕ ਹੋਏਗਾ ਵੀ ਇਹ ਸਹੀ ਹੈ ਇਹ ਗਲਤ ਹੈ, ਆਤਮਾ ਸੱਚ ਹੈ ਬਾਕੀ ਸਭ ਝੂਠ, ਇਹਨੂੰ ਵਿਵੇਕ ਕਹਿੰਦੇ। ਦੁੱਧ ਪਾਣੀ ਨੂੰ ਵੱਖਰਾ ਵੱਖਰਾ ਕਰ ਲੈਣਾ ਇਹਨੂੰ ਵਿਵੇਕ ਕਹਿੰਦੇ। ਫਿਰ ਅੱਗੇ ਖੜ ਸ਼ਮਤੀ ਹੈ ਜਿਹਦੇ ਵਿਚਾਰ ਕਰੀ ਫਿਰ ਕਰਾਂਗੇ, ਸਮਦਾਨ ਪ੍ਰਤੀਕਸ਼ਾ ਉਪਰਾਮਤਾ ਸਮਾਧਾਨ, ਅਤੇ ਫਿਰ ਹੈ ਮੋਕਸ਼ਤਾ, ਮੁਕਤੀ ਦੀ ਇੱਛਾ ਵੀ ਹੋਵੇ ਵੀ ਮੇਰਾ ਕਲਿਆਣ ਹੋਵੇ, ਜਿੰਨਾ ਚਿਰ ਇਹ ਨਹੀਂ ਹੁੰਦਾ ਉਹਨਾਂ ਚਿਰ ਅਤੇ ਫਿਰ ਬੰਦਾ ਇਸ ਪਾਸੇ ਤੁਰੇਗਾ ਹੀ, ਮੁਕਤੀ ਦੀ ਇੱਛਾ, ਇਹ ਚਾਰੇ ਹੋਣ ਤਾਂ ਫਿਰ ਗਿਆਨ ਗੁਰੂ ਕੋਲੋਂ ਪ੍ਰਾਪਤ ਹੁੰਦਾ ਹੈ। ਸੋ ਮਹਾਰਾਜ ਕਹਿੰਦੇ ਗੁਰੂ ਕੋਲ ਆ ਕੇ ਅੰਧਕਾਰ ਮੈਂ ਰਤਨ ਪ੍ਰਗਾਸਿਓ, ਹਨੇਰੇ ਵਿੱਚ ਗਿਆਨ ਦਾ ਦੀਵਾ ਬਣ ਗਿਆ, ਮਲੀਨ ਬੁੱਧ ਹੱਛ ਨਹੀਂ, ਜਿਹੜੀ ਮੈਲੀ ਬੁੱਧੀ ਸੀ अच्छी साफ सुथरी निर्मल हो गई। बुद्धि दो तरह की है, एक पदार्थों नूं विषय करन वाली है, एक आत्मा नूं विषय करन वाली है। पदार्थों नूं विषय करन वाली बुद्धि संसार कोल है, स्कूलों कॉलेजों यूनिवर्सिटियां बड़ी तिखी की जाती, साण ते चढ़ाई जाती है। पर जिहड़ी आत्मा नूं विषय करन वाली बुद्धि है, वह सतगुरु गुरु ग्रंथ साहब सच्चे पातशाह कृपा करके किसी नूं दे देण तां वह प्राप्त होंदी है। वह जिहड़ी बुद्धि मलीन बुद्धि सी पदार्थों नूं विषय करन वाली, उसे नूं सतगुरां ने शुद्ध करके आत्म विषयणी बुद्धि बना दिता है। जो कृपा गोबिंद पई, जो गुरु साहब जी की परमेश्वर जी की कृपा हुई है, सुख संपद हर नाम फल पाए, सारे सुख सारिया संपदावां नाम फल नूं प्राप्त करके प्राप्त हो गई। सब तो वड्डा सुख नाम विच ही है, सतगुर मिलई, सतगुरु साहब जी दे मिलन नाल ये प्राप्तियां हुई। रहाओ विश्राम दे के पातशाह जी कथन करते ने, मोहे कृपन को कोई न जानत, मैं कंजूस सी, मैनू कोई जानदा नहीं सी। संसार विच वड्याई शोभा प्रसिद्धि का एक वसीला मन्या जाता है कि बंदा उदार दिल होवे, उदार आत्मा होवे, खुल दिल वाला होवे। कंजूस आदमी की उहदे घर वाले भी तारीफ नहीं करते, घर वाले भी कहिंदे आ वी इह तां बड़ा कंजूस, इह तां पंजी नहीं खर्च के राजी। जिहड़ा बंदा जेब चों कुछ खर्चना जाणदा उहनूं सारी दुनिया कहिंदी वी बड़ा सखी है, बड़ा उदार है, ते किरपा नूं कोई नहीं जाणदा। महाराज साहिब जी लिख रहे, मैं किरपन सी, मैनूं कोई नहीं सी जाणदा। सगल भवन प्रगटई, पर मेरे सतगुरु ने मैनूं अज सारी दुनिया च प्रगट कर दिता, सारी दुनिया मेरा नाम जाणदी है। गुरु के सिखां नूं सच्चे पातशाह ने बाहरी तौर ते विश्वास जी दानी बनाया है। एक कंजूस किरपणता कढ़ी है, जे कोई अपने जो अजे भी नहीं छड़दा किरपणता, तां फिर उह समझो गुरबाणी दा उहनूं गूढ़ा रंग नहीं चढ़िया। महापुरश ते अपना सारा कुछ ही लटा देंदे, सारा कुछ ही परमेश्वर दे नां ते। धन गुरु अमरदास साहिब जी जिन्नी रस्त बस्त आउंदी सी रोज़ लंगर च फतेह कर देंदे सी। लंगरियां ने जां किसी ने आखणा महाराज कल नूं, महाराज कहिंदे कल परमेश्वर होर भेजेगा। इस तरह दा भरोसा करन वालियां दी जय जयकार हो जाती, सखी हो जाते। कहते मैनू कोई नहीं सी जानदा, किरपण नूं कंजूस नूं सगल पावन प्रगटी। हुण महाराज साहिब जी ने मैनू सारे पावणा च प्रगट कर दिता है। गुरु का सिख दाता ते दानी बन के प्रगट होया। अज दुनिया भर के सात संगत जी खालसे पंथ की गिणती बहुत घट मनी जाती है। वैसे तो खालसा मैं तो नहीं मानता भी असं 2 करोड़ हाँ, साडा तो विचार है असं 96 करोड़ हाँ। बाणी भी कहते 96 करोड़ ही मेघ माला पानी हा ही है, खालसा तो 96 करोड़ है, महाराज का बचन है। उन गिणतियां मिणतियां करने वाले कही जाते भी जी 2 करोड़ हाँ जी, 1.5 करोड़ रह गए जी कट गए, वो तो ढहदी कला के बचन है। पर चलो जे आप दुनियावी तौर पर देखते हैं सिंह की गिणती घट है, पर लंगर खालसे ही चल रहे हैं। जेडे साढ़े लंगर जाके प्रशादा छक जाते वह भी साढ़े ही ने, जेडे गुरु के लंगर च आके प्रशादा छकते वह भी साढ़े भैन भरा ही ने, जिहड़ा मर्जी आवे। सो इस करके गुरु साहब जी ने सानू सारे प्रगट किया संसार भर। जदों ये गल करी दी है ना भी गुरु घर च फ्री फूड मिलता, तो गोरे लोग बड़े हैरान होकर सुनते कहते हैं फ्री मिलता, उन्होंने मनन जी आती गल भी गुरु नानक साहब सच्चे पातशाह के लंगर की करामात फ्री सारे प्रशादा सगल पावन प्रगट ही प्रगट कर दिता अपने सेवकों। संघ बैठनो कही ना पावत, हुण सगल चरण सेवई। कोई कोल नहीं सी बहन दिता, संघ बैठनो कही कित कितने भी किसी के कोल बहते सी जाग कहना जी परे हो, ते हुण उही बंदे चरणा दे सिर धार के मत्था टेकते ने, नमस्कारां करते ने, क्योंकि वाहिगुरु के नाम की कला है। जाके कुटंब के ढेड़ सब ढोल टवंत, अजो बनारसी आस पासा, अब विपर प्रधान ते करें डंडौत, तेरे नाम सरनाए रविदास दास। भगत रविदास जी महाराज लिखते ने कि जेदे परिवार के ढेड़ नीवी जात के समझे जाते सन, ते मरे हुए डंगर दियाँ खला उतारते, मरे हुए डंगर ढोंदे चुके बाहर हड्डा रोड़ी ते ले जाते, उन्हों का चमड़ा ला के जुत्तियां बनाते, ਤੇ ਵੱਡੀਆਂ ਜਾਤਾਂ ਵਾਲੇ ਬ੍ਰਾਹਮਣ ਖੱਤਰੀ ਉਹਨਾਂ ਦਾ ਪਰਛਾਵਾਂ ਵੀ ਆਪਣੇ ਤੇ ਨਹੀਂ ਪੈਣ ਦਿੰਦੇ। ਅੱਜ ਉਸੇ ਰਵਿਦਾਸ ਦੇ ਚਰਨਾਂ ਤੇ ਬ੍ਰਾਹਮਣ ਮੱਥਾ ਟੇਕਦੇ। ਆਹ ਬਿਪਰ ਪ੍ਰਧਾਨ ਵੱਡੇ ਪ੍ਰਧਾਨ ਮੁਖੀ ਜਿਹੜੇ ਕਾਸ਼ੀ ਦੇ ਪੰਡਿਤ ਨੇ ਉਹ ਰਵਿਦਾਸ ਨੂੰ ਨਮਸਕਾਰ ਕਰਦੇ ਆ, ਤੇਰੇ ਨਾਮ ਸਰਨ ਆਏ ਰਵਿਦਾਸ ਦਾ ਨਾਮ ਦੀ ਮਹਿਮਾ ਹੈ ਸਾਰੀ। ਆੜ ਆੜ ਕਹੋ ਫਿਰ ਢੂੰਡਦੇ, ਅੱਧਾ ਮੁੱਲ ਪੈ ਜੇ, ਅੱਧੀ ਦਮੜੀ ਮੁੱਲ ਪੈ ਜੇ, ਇੰਨਾ ਫਿਰਦੇ ਸੀਗੇ। ਆੜ ਦਾਮ ਪੋਛੀ ਪਰੋ ਹੋਇਓ ਲਾਖੀਣਾ, ਲੱਖਾਂ ਦੇ ਬਣ ਗਏ ਮਨ ਸਗਲ ਤ੍ਰਿਸ਼ਨ ਬੁੱਝ ਗਈ, ਸਾਰੀ ਤ੍ਰਿਸ਼ਨਾ ਹੀ ਬੁੱਝ ਗਈ, ਮਨ ਦੇ ਵਿੱਚ ਕੋਈ ਭੁੱਖ ਪਿਆਸ ਰਹੀ ਨਹੀਂ, ਵਰਤਾਰਾ ਹੀ ਹੋਰ, ਪਰਮੇਸ਼ਰ ਦੀ ਕਿਰਪਾ ਨਾਲ ਤਬਦੀਲੀ ਕੀ ਆ ਜਾਂਦੀ ਹੈ। ਮਹਾਰਾਜ ਸਾਹਿਬ ਜੀ ਦੱਸ ਰਹੇ ਨੇ, ਇੱਕ ਬੋਲ ਵੀ ਖਪਤੋ ਨਾਹੀ, ਕਿਸੇ ਦਾ ਇੱਕ ਬੋਲ ਵੀ ਖਪਦਾ ਨਹੀਂ ਸੀ। ਕੋਈ ਮਾੜੀ ਜਿਹੀ ਗੱਲ ਕਹਿ ਦਿੰਦਾ ਸੀ, ਅੱਗ ਲੱਗ ਜਾਂਦੀ ਸੀ, ਗੁੱਸਾ ਚੜ ਜਾਂਦਾ ਸੀ, ਦਿਲ ਕਰਦਾ ਸੀ ਇਹਦਾ ਸਿਰ ਪਾੜ ਦੇਈਏ, ਇਹਨੂੰ ਥਾਂ ਤੇ ਮਾਰ ਦੇਈਏ, ਇਹਨੇ ਗੱਲ ਕਿਉਂ ਕਹੀ ਹੈ। ਹੁਣ ਸਾਧ ਸੰਗਤ ਜਾ ਕੇ ਮਨ ਸੀਤਲ ਹੋ ਗਿਆ, ਸਾਧ ਸੰਗਤ ਸੀਤ ਲਈ ਠੰਡ ਠੰਡ ਪੈ ਗਈ ਹੈ, ਉਹੀ ਕ੍ਰੋਧੀ ਸੁਭਾਅ ਜਿਹੜਾ ਸੀ ਹੁਣ ਨਿਮਰਤਾ ਵਾਲਾ ਹੋ ਗਿਆ ਹੈ, ਉਹੀ ਕਾਮੀ ਸੁਭਾਅ ਹੁਣ ਸਤ ਸੰਤੋਖ ਦੀ ਵਿਚਾਰ ਵਾਲਾ ਹੋ ਗਿਆ, ਉਹੀ ਲੋਭੀ ਸੁਭਾਅ ਹੁਣ ਸੰਤੋਖੀ ਹੋ ਗਿਆ, ਬਦਲ ਗਿਆ ਸਾਰਾ ਕੁਝ। ਏਕ ਜਿਹੀ ਗੁਣ ਕਵਨ ਵਖਾਨ, ਮੇਰੀ ਜੀਵ ਏਕ ਹੈ ਸਹਿ ਪੰਜਵੇਂ ਪਾਤਸ਼ਾਹ ਜੀ ਕਹਿੰਦੇ, ਮੈਂ ਕਿਹੜੇ ਕਿਹੜੇ ਗੁਣ ਵਾਹਿਗੁਰੂ ਦੇ ਬਿਆਨ ਕਰਾਂ, ਉਹਦੇ ਨਾਮ ਦੀਆਂ ਬਰਕਤਾਂ। ਸਾਧ ਸੰਗਤ ਜੀ ਬਹੁਤ ਸੁਣੀਆਂ ਜਿਹੜੀ ਅੱਜ ਕੱਲ੍ਹ ਤਰਕ ਦੇ ਆਧਾਰ 'ਤੇ ਜੀਂਦੀ ਹੈ, ਹਰ ਗੱਲ 'ਤੇ ਤਰਕ ਕਰਦੇ ਨੇ, ਨਾਮ ਜਪਣ 'ਤੇ ਵੀ ਤਰਕ ਕਰਦੇ ਨੇ। ਕੁਝ ਲੋਕ ਤਾਂ ਹੈ ਨੇ ਜਿਹਨਾਂ ਕੋਲ ਤਰਕ ਹੈ ਹੀ ਕੋਈ ਨਹੀਂ, ਤਰਕ ਤਾਂ ਹੋਣੀ ਚਾਹੀਦੀ ਹੈ, ਪਰ ਤਰਕ ਦਾ ਵੀ ਕੋਈ ਤਰਕ ਹੁੰਦਾ, ਤਰਕ ਦਾ ਵੀ ਕੋਈ ਮਾਪਦੰਡ ਹੁੰਦਾ, ਪਤਾ ਤਾਂ ਹੋਵੇ ਵੀ ਤਰਕ ਕੀ ਹੈ। ਜਿਹੜੇ ਲੋਕ ਅੱਜ ਤਰਕਾਂ ਕਰਦੇ ਆ, ਵਿਚਾਰਿਆਂ ਨੂੰ ਤਰਕ ਦਾ ਹੀ ਨਹੀਂ ਪਤਾ ਵੀ ਤਰਕ ਦੇ ਵੀ ਕੋਈ ਮਾਪਦੰਡ ਨੇ, ਤਰਕ ਦੇ ਵੀ ਕੋਈ ਨਿਯਮ ਨੇ, ਤਰਕ ਵੀ ਕੁਛ ਮੰਗਦੀ ਹੈ, ਉਹ ਹੈ ਹੀ ਨਹੀਂ। ਬਸ ਐਵੇਂ ਗੱਲ ਕਰਦੇ ਨੇ, ਹਵਾ 'ਚ ਉੱਡਦੀ, ਪਤਾ ਨਹੀਂ ਵੀ ਮੂੰਹ ਤੋਂ ਕੀ ਬੋਲ ਰਹੇ ਹਾਂ, ਪਤਾ ਹੀ ਨਹੀਂ ਬੋਲ ਦੇਣਾ। ਪਰ ਸਾਧ ਸੰਗਤ ਜੀ ਤਰਕ ਹੁੰਦੀ ਕੁਝ ਜਾਣਨੇ ਲਈ, ਕੁਛ ਜਗਿਆਸਾ ਹੋਵੇ, ਜਾਣਨਾ ਚਾਹੁੰਦੇ ਹਾਂ ਤਾਂ ਤਰਕ ਕਰੋ, ਜੇ ਜਾਣਨਾ ਚਾਹੁੰਦੇ ਨਹੀਂ ਰਾਹ ਜਾਂਦੇ ਪਏ, ਬੰਦਾ ਤੁਰਿਆ ਜਾਂਦਾ ਐਵੇਂ ਤਰਕ ਕਰਦੇ, ਤੂੰ ਲੈਣਾ ਨਹੀਂ ਦੇਣਾ ਨਹੀਂ, ਜਿਹੜੀ ਚੀਜ਼ ਦਾ ਸਾਡਾ ਬਾਹਰ ਵਾਸਤਾ ਨਹੀਂ ਉਹਦੇ, ਜੇ ਉਹਦੇ ਬਾਰੇ ਕੋਈ ਤੁਹਾਨੂੰ ਲੋੜ ਹੈ ਉੱਥੇ ਤੁਸੀਂ ਜਾਣਨਾ ਚਾਹੁੰਦੇ ਤਰਕ ਕਰੋ, ਪੁੱਛੋ ਉਹਨੂੰ। ਪਰ ਐਵੇਂ ਸਵਾਦ ਲੈਣਾ, ਪੰਜ ਸੱਤ ਮਿੰਟ ਕਿਸੇ ਦਾ ਵੀ ਟਾਈਮ ਖਰਾਬ ਕਰਨਾ ਆਪਣਾ, ਉਹਦਾ ਕੋਈ ਫਾਇਦਾ ਨਹੀਂ। ਅੱਜ ਕੱਲ੍ਹ ਜਿਹੜੇ ਲੋਕ ਬਹੁਤੇ ਨੇ ਨਾਮ ਬਾਣੀ ਦੇ ਸ਼ੰਕਾ ਕਰਨ ਵਾਲੇ, ਉਹਦੇ ਐਵੇਂ ਵਟਸਐਪ ਦੇ ਉੱਤੇ ਜਾਂ ਨੈੱਟ ਦੇ ਉੱਤੇ ਹਵਾ 'ਚ ਤਲਵਾਰਾਂ ਮਾਰੀ ਜਾਂਦੇ ਨੇ। ਹਾਂ, ਜਿਹੜੇ ਕੁਝ ਜਾਣਨਾ ਚਾਹੁੰਦੇ ਨੇ ਕਿ ਸਿਮਰਨ ਦੀ ਲੋੜ ਕੀ ਹੈ, ਸਿਮਰਨ ਦੀ ਸ਼ਕਤੀ ਕੀ ਹੈ, ਉਹਨਾਂ ਦੇ ਵਾਸਤੇ ਉਹ ਪੁੱਛਣਾ ਚਾਹੁੰਦੇ ਵੀ ਨਾਮ ਜਪਣ ਦਾ ਕੀ ਫਾਇਦਾ, ਤਾਂ ਇਹ ਫਾਇਦਾ ਹੈ ਜਿਹੜਾ ਸਾਹਿਬ ਦੱਸ ਰਹੇ ਨੇ ਵੀ ਬੰਦੇ ਦੇ ਅੰਦਰ ਤਬਦੀਲੀ ਆਉਂਦੀ ਹੈ, ਹੋਰ ਕਿਸੇ ਚੀਜ਼ ਨਾਲ ਤਬਦੀਲੀ ਨਹੀਂ ਆ ਸਕਦੀ ਜਿਹੜੀ ਨਾਮ ਜਪਣ ਨਾਲ ਪਰਮੇਸ਼ਰ ਦੀ ਕਿਰਪਾ ਆਉਂਦੀ ਹੈ। ਜੇ ਕਿਸੇ 'ਚ ਨਹੀਂ ਆਈ ਤਾਂ ਸਮਝੋ ਉਹਨੇ ਨਾਮ ਜਪਿਆ ਨਹੀਂ। ਭਾਈ ਵੀਰ ਸਿੰਘ ਜੀ ਕਹਿੰਦੇ ਵੀ ਜੇ ਤੁਹਾਡਾ ਮਨ ਨਾਮ ਜਪਣ 'ਚ ਜੇ ਨਹੀਂ ਲੱਗਾ, ਜੇ ਤੁਹਾਨੂੰ ਉਹਦਾ ਰਸ ਨਹੀਂ ਆਇਆ, ਤਾਂ ਇਹਦਾ ਮਤਲਬ ਹੈ ਵੀ ਤੁਸੀਂ ਨਿਸ਼ਕਾਮ ਹੋ ਕੇ ਨਹੀਂ ਜਪਿਆ ਜੀ, ਅਜੇ ਕਾਮਨਾ ਤੱਕ ਕੇ ਲੱਗੇ ਹੋਏ ਹੋ, ਕਾਮਨਾ ਤਾਂ ਫਿਰ ਕਾਮਨਾ ਹੀ ਹੈ। ਸੋ ਜਿਹੜੇ ਨਿਸ਼ਕਾਮ ਹੋ ਕੇ ਜਪਦੇ ਨੇ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਹੈ, ਸਾਹਿਬ ਜੀ ਕਹਿੰਦੇ ਮੈਂ ਬਿਆਨ ਨਹੀਂ ਕਰ ਸਕਦਾ। ਏਕ ਜੀ ਇੱਕ ਜੀਭ ਹੈ ਮੇਰੀ, ਗੁਣ ਕਵਨ ਵਖਾਨ, ਕਿਹੜੇ ਕਿਹੜੇ ਗੁਣ ਵਖਿਆਨ ਕਰੀਏ, ਅਗਮ ਅਗਮ ਅਗਮਈ, ਜੋ ਗਮਨ ਤੋਂ ਗਮਨ ਤੋਂ ਰਹਿਤ ਹੈ ਉਹਨੂੰ ਅਗਮ ਕਹਿੰਦੇ ਹਨ, ਜਿਹਦੇ ਤੱਕ ਅਪੜਿਆ ਨਾ ਜਾ ਸਕੇ। ਉਹ ਪਰਮਾਤਮਾ ਮਨ ਕਰਕੇ ਵੀ ਅਗਮ ਹੈ, ਬਾਣੀ ਕਰਕੇ ਵੀ ਅਗਮ ਹੈ, ਔਰ ਉਹ ਸਾਧ ਸੰਗਤ ਜੀ ਕਰਮ ਕਰਕੇ ਵੀ ਅਗਮ ਹੈ। ਨਾ ਉਹਦੇ ਕਰਕੇ ਉਹਦੇ ਕੋਲ ਕੋਈ ਪੈਰਾਂ ਨਾਲ ਤੁਰ ਕੇ ਜਾ ਸਕਦਾ, ਨਾ ਉਹਦੇ ਨਾਲ ਕੋਲ ਕੋਈ ਬਾਣੀ ਕਰਕੇ ਜਾਣੀ ਜੋ ਆਪਣੇ ਬੋਲਣ ਕਰਕੇ ਜਾ ਸਕਦਾ, ਅਤੇ ਨਾ ਉਹਦੇ ਕੋਲ ਕੋਈ ਬੁੱਧੀ ਮਨ ਕਰਕੇ ਜਾ ਸਕਦਾ, ਉਹ ਅਗਮ ਹੈ। ਮਨ ਤੋਂ ਵੀ, ਬਾਣੀ ਤੋਂ ਵੀ, ਕਰਮ ਤੋਂ ਵੀ ਪਰੇ, ਮਨ ਬਾਣੀ ਤੋਂ ਅਗੋਚਰ ਹੈ ਉਹ ਪਰਮੇਸ਼ਰ। ਦਾਸ 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 ਕੋ ਕਰੀਓ, ਜਿਹੜੇ ਵਾਹਿਗੁਰੂ ਜੀ ਤੁਹਾਡੇ ਦਾਸ ਨੇ ਉਹਨਾਂ ਦਾ ਮੈਨੂੰ ਦਾਸ ਬਣਾ ਲਓ। ਜਿਹੜੇ ਤੁਹਾਡੇ ਦਾਸ ਨੇ, ਜਿਹੜੇ ਤੁਹਾਡੇ ਭਗਤ ਨੇ, ਤੁਹਾਡੇ ਸੰਤ ਨੇ, ਉਹਨਾਂ ਦਾ ਮੈਂ ਦਾਸ ਬਣ ਜਾਵਾਂ। ਜਨ ਨਾਨਕ ਹਰ ਸਰਣੀ, ਅਸੀਂ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਆਏ। ਪੰਜਵੇਂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਮਾਣ ਕੀਤਾ, ਅਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।